ترسے کار بھولا دیو اے دپتی ایسے نو ملا دیو بوئے جگلوتی
بیچاری چند کور پتر دا منہ ویکھن واسطے اپنی نو نو نال لے کے دروازہ کٹدی رہی کومل ہتھاں نال لوہے دیاں پتیاں وجدیاں سن ٹکاؤندیاں سن ہتھاں چھالے پے گئے خون نکلنا شروع ہویا ہاڑے تے ترلیاں دی کوئی قیمت نہیں سی راجا دھیان سنگھ نے انسنے کر دتی بیچاریاں ہار کے کھپ تپ کے اتوں واپس آئیاں جو ان کو چارہ اس وقت ہو سکتا سی کیتا لیکن پتھر دل ڈوگرے نے دروازہ نہ کھولے ہوں آؤ اندر چل کے ویکھیے اتے کی ہو رہے خالصے دے تخت اتنے تھلے والے بنے کچھ بھورے ہیں ان بھوریاں وچوں ایک بھورے دے وچ کمر نو نہال سنگھ نو پالکی لے کے اتے پہنچایا گیا پالکی وچوں چک کے ایک منجے اتنے رکھ دیتا ہے راجا دھیان سنگھ نے ویکھیا کمر صاحب نے سرت واپس آ رہی ہے بے ہوشی ٹوٹ رہی ہے کمر صاحب نے چپھیرا ویکھیا دم گھٹتا نظر آیا کہن لگے راجا جی مینو کتھے لے کے آئے کی ہویا میرے نال مینو ہوا اچائی دی ہے میرا دم گھٹتا ہے دروازہ کھول دیو بند کیوں کیتا ہے میری ماں نو جا کے دسو میری رانی نو سنیا دیو میں بچ گیا ہاں او بیچاریاں ایک خبر سن کے انہاں دا دل ڈبدا ہوئے گا انہاں نو ترواس جا کے دیو راجا دھیان سنگھ نے آخیا کمر صاحب ہن تسی ماں نو ملن دی گل چھڈ دیو میں پربندھ کر لیا میں تہانوں پتا نو ملا دندا جدوں کمر صاحب نے ایک شبد سنے انہاں نو پتا لگ گیا کہ راجا دھیان سنگھ میرے نال کی گزارنا چاہندا ہے انہاں آخیا راجا دھیان سنگھ جی ਤੁਹਾਨੂੰ ਤੁਹਾਡੇ ਪਰਮਾਤਮਾ ਦਾ ਵਾਸਤਾ ਪਾ ਕੇ ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ ਪੰਜਾਬ ਦਾ ਤਖ਼ਤ ਚਾਹੀਦਾ ਹੀਰਾ ਸਿੰਘ ਨੂੰ ਲਿਆਓ ਮੈਂ ਆਪਣੇ ਹੱਥੀਂ ਉਹਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿਆਂਗਾ ਮੈਂ ਲਿਖ ਕੇ ਦੇਣ ਵਾਸਤੇ ਤਿਆਰ ਹਾਂ ਰਾਜਭਾਗ ਛੱਡ ਕੇ ਪੰਜਾਬ ਚੋਂ ਚਲਾ ਜਾਵਾਂਗਾ ਮੇਰੀ ਮਾਂ ਦੇ ਸਿਰ ਤੇ ਬਿਪਤਾ ਹੈ ਪਿਤਾ ਮੇਰਾ ਤੁਰ ਗਿਆ ਹੈ ਅਸੀਂ ਮੰਗ ਕੇ ਗੁਜ਼ਾਰਾ ਕਰ ਲਵਾਂਗੇ ਸਾਨੂੰ ਨਹੀਂ ਇਹ ਬਾਦਸ਼ਾਹੀ ਚਾਹੀਦੀ ਜਿਹਦੇ ਵਜ਼ੀਰ ਰੋਜ਼ ਆਪਣੇ ਬਾਦਸ਼ਾਹ ਨੂੰ ਕਤਲ ਕਰਨ ਉਹਨੂੰ ਜੇਲ੍ਹਾਂ ਵਿਚ ਪਾਉਣ ਮੈਂ ਦੁਹਾਈ ਦੇ ਕੇ ਆਖਦਾ ਮੇਰੇ ਤੇ ਰਹਿਮ ਕਰੋ ਕਮਰ ਸਾਹਿਬ ਨੇ ਜੋ ਕੁਝ ਕਿਹਾ ਕਿਸੇ ਜ਼ਮਾਨੇ ਚ ਮੈਂ ਆਪਣੀ ਕਲਮ ਨੂੰ ਜੁੰਬਸ਼ ਦੇ ਕੇ ਕੁਝ ਲਿਖਿਆ ਸੀ ਮੈਂ ਤੁਹਾਡੇ ਸਾਹਮਣੇ ਉਸ ਕਾਰਡ ਨੂੰ ਰੱਖਣਾ ਚਾਹੁੰਦਾ ਜਦੋਂ ਹੋਸ਼ ਕਮਰ ਨੂੰ ਆਈ ਪਾਣੀ ਦਾ ਗਲਾਸ ਮੰਗਿਆ
ਧਿਆਨ ਸਿੰਘ ਡੋਗਰੇ ਸੁਣੋ ਨੌ ਨਿਹਾਲ ਸਿੰਘ
ਸਿੰਘ ਜੀ ਪਾਣੀ ਤੁਸਾਂ ਦਾ ਜਹਾਨ ਵਿੱਚੋਂ ਮੁੱਕਿਆ ਅੱਗੇ ਦੀ ਤਿਆਰੀ ਕਰ ਲੋ ਰਾਜ ਮਾਣ ਲਈਆਂ ਬਾਦਸ਼ਾਹੀਆਂ ਇੰਨੀ ਆਗ ਪਾਪੀ ਡੋਗਰਾ ਬਹਿ ਗਿਆ ਤੇ ਰੱਸੀਆਂ ਨਾ ਕੋਰ ਸਾਹਿਬ ਨੂੰ ਬੰਨਣ ਡੈ ਗਿਆ
ਸਿੰਘ ਨੇ ਉਹ ਪਾਪ ਕੀਤਾ ਜਿਸ ਨੂੰ ਲਿਖਦਿਆਂ ਕਲਮ ਕੰਬਦੀ ਏ, ਜਿਸ ਨੂੰ ਸੁਣਦਿਆਂ ਹੋਇਆਂ ਮਨ ਰੋਂਦਾ, ਜਿਸ ਨੂੰ ਕਹਿੰਦਿਆਂ ਹੋਇਆਂ ਜ਼ਬਾਨ ਫਿੜਕਦੀ। ਕੰਵਰ ਸਾਹਿਬ ਦੀ ਮਜਬੂਰੀ, ਕੋਈ ਸਿਪਾ ਸਲਾਰ ਕੋਲ ਨਹੀਂ ਸੀ, ਦੇਸ਼ ਦਾ ਬਾਦਸ਼ਾਹ ਪਰ ਇਸ ਵੇਲੇ ਤਰਲਿਆਂ ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਰਾਜਾ ਧਿਆਨ ਸਿੰਘ ਨੇ ਕੰਵਰ ਸਾਹਿਬ ਦੇ ਹੱਥ ਪੈਰ ਜੋੜ ਦਿੱਤੇ, ਜਿਨ੍ਹਾਂ ਨੇ ਪਿੱਛੋਂ ਕਮਰ ਸਾਹਿਬ ਦਾ ਸੰਸਕਾਰ ਕੀਤਾ, ਉਹ ਰੱਸਿਆਂ ਦੀਆਂ ਚੀਗੀਆਂ ਪਈਆਂ ਹੋਈਆਂ ਉਨ੍ਹਾਂ ਨੇ ਵੇਖੀਆਂ। ਇੱਕ ਵੱਡਾ ਸਾਰਾ ਪੱਥਰ ਚੁੱਕਿਆ, ਆਖਿਆ, ਕਮਰ ਸਾਹਿਬ ਪਰਮੇਸ਼ਰ ਨੂੰ ਯਾਦ ਕਰ ਲਓ, ਕੇਵਲ 2 ਮਿੰਟ ਦਿੰਦਾ। ਤੇ ਸਰਾਣੇ ਬੱਲੇ ਖਲੋ ਕੇ ਸ਼ੇਰੇ ਪੰਜਾਬ ਦੇ ਪੋਤਰੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਤੇ ਪੰਜਾਬੀਆਂ ਦੀ ਅਣਖ ਦੇ ਬੁਲੰਦ ਸਿਤਾਰੇ ਕੰਵਰ ਨੌ ਨਿਹਾਲ ਸਿੰਘ ਦੇ ਸਿਰ ਵਿਚ ਰਾਜਾ ਧਿਆਨ ਸਿੰਘ ਨੇ ਵੱਡਾ ਸਾਰਾ ਪੱਥਰ ਲੈ ਕੇ ਉਹਦੇ ਸਿਰ ਵਿਚ ਮਾਰਿਆ। ਖੋਪਰੀ ਟੁੱਟ ਗਈ, ਲੱਖਾਂ ਅਰਮਾਨ ਸਨ, ਸ਼ੇਰੇ ਪੰਜਾਬ ਦਾ ਲਾਇਕ ਪੋਤਰਾ ਲੈ ਕੇ ਇਸ ਦੁਨੀਆਂ ਚ ਤੁਰ ਗਿਆ। ਇਕ ਉਰਦੂ ਦਾ ਸ਼ਾਇਰ ਕਹਿੰਦੇ ਕਿ ਦੁਨੀਆਂ ਵਿਚ ਬੜੇ ਲੋਕ ਨੇ, ਬੜੀਆਂ ਰੀਝਾਂ ਨੇ, ਬੜੇ ਮਨਸੂਬੇ ਨੇ, ਬੜੀਆਂ ਜਾਇਦਾਦਾਂ ਬਣਾਉਂਦੇ ਹਨ, ਤੁਰਨ ਲੱਗਦੇ ਨੇ, ਸਭ ਕੁਝ ਇਸ ਸੰਸਾਰ ਵਿਚ ਰਹਿ ਜਾਂਦਾ। ਉਹ ਕਮਰ ਸਾਹਿਬ ਦੀ ਤਰਜਮਾਨੀ ਕਰਕੇ ਕਹਿੰਦਾ ਕਿ ਜਹਾਂ ਸੇ ਆ ਕੇ ਕੋਈ ਕੁਛ ਨਾ ਲੈ ਗਿਆ, ਇਸ ਜਹਾਂ ਮੈਂ ਆ ਕੇ ਕੋਈ ਕੁਛ ਨਾ ਲੈ ਗਿਆ, ਜਾਤਾ ਹੂੰ ਮੈਂ ਏਕ ਹੀ ਦਿਲ ਮੇਂ ਆਰਜ਼ੂ ਲੀਏ। ਤਮੰਨਾ ਕੀ ਸੀ? ਪੰਜਾਬ ਦੇ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੱਕ ਵਧਾਉਣੀ। ਕੰਵਰ ਸਾਹਿਬ ਦੀ ਇੱਛਾ ਸੀ ਅੰਗਰੇਜ਼ੀ ਰਾਜ ਦਾ ਖਤਰਾ ਉਹਦੇ ਮੰਡਲਾਉਂਦੇ ਹੋਏ ਬੱਦਲ ਦੂਰ ਕਰਨੇ, ਅੰਗਰੇਜ਼ਾਂ ਨੂੰ ਸ਼ਿਕਸਤ ਦੇਣੀ, ਕਿਉਂਕਿ ਕੰਵਰ ਸਾਹਿਬ ਅੰਗਰੇਜ਼ਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੇ, ਉਨ੍ਹਾਂ ਦੇ ਜਾਨੀ ਦੁਸ਼ਮਣ ਸਨ। ਜਿਹੜੀਆਂ ਲੜਾਈਆਂ ਪਿੱਛੋਂ ਲੜੀਆਂ ਗਈਆਂ ਸਤਲੁਜ ਦੇ ਕੰਢਿਆਂ ਉੱਤੇ, ਜੇ ਮਹਾਰਾਜਾ ਰਣਜੀਤ ਸਿੰਘ ਦੀ ਹਾਜ਼ਰੀ ਵਿਚ ਲੜੀਆਂ ਜਾਂਦੀਆਂ ਸੀ ਤਾਂ ਵੀ ਜਿੱਤਦੇ, ਜੇ ਕੰਵਰ ਨਾਲ ਨਿਹਾਲ ਸਿੰਘ ਦੇ ਵੇਲੇ ਲੜੀਆਂ ਜਾਂਦੀਆਂ ਸੀ ਤਾਂ ਵੀ ਫਤਿਹਯਾਬ ਹੁੰਦੇ। ਪੰਜਾਬ ਉੱਤੇ ਅੰਗਰੇਜ਼ੀ ਕਬਜ਼ਾ ਕਦੇ ਨਹੀਂ ਸੀ ਹੋ ਸਕਦਾ, ਖਾਲਸੇ ਦਾ ਰਾਜਪਾਲ ਤਬਾਹ ਨਾ ਹੁੰਦਾ, ਲੇਕਿਨ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। 5 ਨਵੰਬਰ 1840 ਈਸਵੀ ਨੂੰ 1 ਸਾਲ 28 ਦਿਨ ਰਾਜ ਕਰਕੇ, 17.5 ਸਾਲ ਦੀ ਉਮਰ ਭੋਗ ਕੇ ਸ਼ੇਰੇ ਪੰਜਾਬ ਦਾ ਬਹਾਦਰ ਪੋਤਰਾ ਇਸ ਜਾਨ ਫਾਨੀ ਤੋਂ ਕੂਚ ਕਰ ਗਿਆ। ਹੁਣ ਰਾਜਾ ਧਿਆਨ ਸਿੰਘ ਕੰਵਰ ਸਾਹਿਬ ਦੀ ਮਾਤਾ ਮਹਾਰਾਣੀ ਚੰਦ ਕੌਰ ਕੋਲ ਪੁੱਜਾ, ਜਾ ਕੇ ਆਖਿਆ, ਮਹਾਰਾਣੀ ਸਾਹਿਬਾ, ਮੈਨੂੰ ਬੜਾ ਅਫਸੋਸ ਹੈ, ਮੈਂ ਕੰਵਰ ਸਾਹਿਬ ਦੀ ਜ਼ਿੰਦਗੀ ਨਹੀਂ ਬਚਾ ਸਕਿਆ, ਸੱਟ ਇੰਨੀ ਭਿਆਨਕ ਸੀ ਕਿ ਉਹਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ। ਲੇਕਿਨ ਸੱਚ ਇਹ ਹੈ ਕਿ ਜਿਸ ਪਾਲਕੀ ਵਿਚ ਪਾ ਕੇ ਕੰਵਰ ਸਾਹਿਬ ਨੂੰ ਲਾਹੌਰ ਦੇ ਸ਼ਾਹੀ ਕਿਲੇ ਵਿਚ ਪਹੁੰਚਾਇਆ ਗਿਆ, ਉਨ੍ਹਾਂ ਦੇ ਸਿਰ ਦੇ ਥੱਲੇ ਜਿਹੜਾ ਸਰਾਣਾ ਦਿੱਤਾ ਸੀ, ਮੈਕਗ੍ਰੇਗਰ ਕਹਿੰਦਾ ਕਿ ਉਹਦੇ ਉੱਤੇ ਨਾਨਕ ਸ਼ਾਹੀ ਰੁਪਈਏ ਜਿੰਨਾ ਖੂਨ ਦਾ ਦਾਗ ਸੀ। ਪਰ ਜਿੱਥੇ ਕੰਵਰ ਦੀ ਲਾਸ਼ ਪਈ ਸੀ ਉਹ ਬਿਸਤਰਾ ਸਾਰਾ ਖੂਨ ਨਾਲ ਲੱਥਪੱਥ ਸੀ। ਬੜੀ ਸਪਸ਼ਟ ਗੱਲ ਹੈ, ਜੇ ਕੰਵਰ ਸਾਹਿਬ ਇੰਨੇ ਸਖ਼ਤ ਜ਼ਖਮੀ ਸਨ ਕਿ ਉਨ੍ਹਾਂ ਦਾ ਸਿਰ ਦਾ ਖੋਪਰਾ ਟੁੱਟ ਗਿਆ ਸੀ ਉਸ ਛੱਜੇ ਥੱਲੇ, ਤੇ ਉਹ ਖੂਨ ਪਾਲਕੀ ਵਿਚ ਵਗਣਾ ਚਾਹੀਦਾ ਸੀ। ਉਹ ਲਾਹੌਰ ਦੇ ਕਿਲੇ ਵਿਚ ਰੱਖੇ ਹੋਏ ਪੰਗ ਉਤੇ ਨਹੀਂ ਸੀ ਵਗਣਾ ਚਾਹੀਦਾ ਜਿਹਦੇ ਤੇ ਕੰਵਰ ਸਾਹਿਬ ਦੀ ਲਾਸ਼ ਪਈ ਸੀ। ਦੂਸਰੀ ਗੱਲ ਕਿ ਕਿਸੇ ਸਰਕਾਰੀ ਡਾਕਟਰ ਨੂੰ, ਨਾ ਡਾਕਟਰ ਹੋਨਿੰਗਬਰਗਰ ਨੂੰ ਸੱਦਿਆ, ਨਾ ਫਕੀਰ ਘਰਾਣੇ ਦੇ ਕਿਸੇ ਹਕੀਮ ਨੂੰ ਸੱਦਿਆ। ਜਦੋਂ ਕੰਵਰ ਸਾਹਿਬ ਦੀ ਮੌਤ ਹੋ ਗਈ ਉਦੋਂ ਰਾਜਾ ਧਿਆਨ ਸਿੰਘ ਨੇ ਡਾਕਟਰ ਹੋਨਿੰਗਬਰਗਰ ਨੂੰ ਸੱਦਿਆ, ਤੇ ਸੱਦ ਕੇ ਜਦੋਂ ਉਹਨੂੰ ਕੰਵਰ ਸਾਹਿਬ ਦੀ ਲਾਸ਼ ਵਿਖਾਈ, ਇਹ ਜਰਮਨ ਦੇ ਰਹਿਣ ਵਾਲਾ ਡਾਕਟਰ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ, ਇਹਦੀ ਚੀਕ ਨਿਕਲ ਗਈ, ਇਹਦੀਆਂ ਡਾਢਾਂ ਨਿਕਲ ਗਈਆਂ, ਕਿਉਂਕਿ ਕੰਵਰ ਸਾਹਿਬ ਨੂੰ ਬਹੁਤ ਪਿਆਰ ਕਰਦਾ ਸੀ, ਕੰਵਰ ਸਾਹਿਬ ਨੂੰ ਅੰਗਰੇਜ਼ੀ ਪੜ੍ਹਾਇਆ ਕਰਦਾ ਸੀ। ਖਾਲਸਾ ਰਾਜ ਦੇ ਸ਼ਹਿਜ਼ਾਦਿਆਂ ਤੇ ਬਾਦਸ਼ਾਹਾਂ ਵਿਚੋਂ ਕੱਲਾ ਕੰਵਰ ਨੌਂ ਨਿਹਾਲ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਹੀ ਜਿਹੇ ਸਨ ਜਿਹੜੇ ਅੰਗਰੇਜ਼ੀ ਬੋਲ ਸਕਦੇ ਸਨ, ਅੰਗਰੇਜ਼ੀ ਲਿਖ ਸਕਦੇ ਸਨ, ਅੰਗਰੇਜ਼ੀ ਸਮਝ ਸਕਦੇ ਸਨ। ਵਿਚਾਰਾ ਡਾਕਟਰ ਪੁਰਾਣਾ ਤੋਂ ਪਿਆਰੇ ਮਹਾਰਾਜੇ ਨੂੰ ਬਿਸਤਰੇ ਮੌਤ ਉੱਤੇ ਸੁੱਤਿਆਂ ਇਸ ਹਾਲਤ ਵਿਚ ਵੇਖ ਕੇ ਜਦੋਂ ਉਹਦੀਆਂ ਚੀਕਾਂ ਨਿਕਲੀਆਂ, ਰਾਜਾ ਧਿਆਨ ਸਿੰਘ ਨੇ ਆਪਣੀ ਤਲਵਾਰ ਮਿਆਨ ਚੋਂ ਕੱਢੀ, ਲਹਿਰਾ ਕੇ ਕਹਿਣ ਲੱਗਾ, ਖਬਰਦਾਰ ਡਾਕਟਰ ਸਾਹਿਬ, ਕੰਵਰ ਸਾਹਿਬ ਦੀ ਮੌਤ ਦੀ ਖਬਰ ਕਿਸੇ ਨੂੰ ਬਾਹਰ ਨਹੀਂ ਦੱਸਣੀ। ਵਿਚਾਰਾ ਵਿਦੇਸ਼ੀ ਡਾਕਟਰ ਨੌਕਰੀ ਕਰਨ ਪੰਜਾਬ ਵਿਚ ਆਇਆ ਹੋਇਆ, ਕਿਹਨੂੰ ਦੱਸਦਾ? ਜਰਵਾਣਿਆਂ ਦੇ ਸਾਹਮਣੇ ਪੇਸ਼ ਨਹੀਂ ਸੀ ਜਾਂਦੀ। ਜਦੋਂ ਵਾਪਸ ਤੁਰਿਆ, ਥੋੜੀ ਦੂਰ ਗਿਆ, ਕਿਲੇ ਦੇ ਦਰਵਾਜ਼ੇ ਤੇ ਪਹੁੰਚਿਆ, ਮਗਰੋਂ ਰਾਜਾ ਧਿਆਨ ਸਿੰਘ ਨੇ ਆਵਾਜ਼ ਮਾਰੀ ਕਿ ਡਾਕਟਰ ਸਾਹਿਬ, ਕੰਵਰ ਸਾਹਿਬ ਤਰੀ ਮੰਗਦੇ ਨੇ, ਮੁਰਗੇ ਦੀ ਤਰੀ ਦੇ ਦਈਏ, ਕਿਹੋ ਜਿਹੇ ਦਿਲ ਹੋਣਗੇ ਉਨ੍ਹਾਂ ਲੋਕਾਂ ਦੇ, ਤਾਂ ਕਿ ਜਿਹੜਾ ਕੋਈ ਆਵਾਜ਼ ਸੁਣੇ ਇਸ ਗੱਲ ਨੂੰ, ਉਹਨੂੰ ਇਹ ਭੁਲੇਖਾ ਪੈ ਜਾਏ ਕਿ ਕੰਵਰ ਸਾਹਿਬ ਹੁਣ ਹੋਸ਼ ਵਿਚ ਆ ਗਏ ਨੇ, ਠੀਕ ਠਾਕ ਨੇ, ਤਾਂ ਕਿ ਉਹ ਕੋਈ ਬਾਹਰ ਕੋਈ ਯਤਨ ਨਾ ਕਰਨ ਕੰਵਰ ਸਾਹਿਬ ਨੂੰ ਵੇਖਣ ਦਾ। ਤੇ ਡਾਕਟਰ ਵਿਚਾਰੇ ਨੇ ਕੇਵਲ ਇੰਨਾ ਹੀ ਕਿਹਾ ਕਿ ਹੁਣ ਤਰੀ ਛਕਾਉਣ ਦੀ ਲੋੜ ਨਹੀਂ, ਹੁਣ ਸਾਬਤ ਮੁਰਗਾ ਹੀ ਛਕ ਲੈਣਗੇ। ਇਹ ਕਹਿ ਕੇ ਡਾਕਟਰ ਹੁਣ ਇੱਕ ਬਰਗਰ ਬਾਹਰ ਚਲਾ ਗਿਆ। ਮਹਾਰਾਣੀ ਚੰਦ ਕੌਰ ਕੋਲ ਜਾ ਕੇ ਰਾਜਾ ਧਿਆਨ ਸਿੰਘ ਨੇ ਕਿਹਾ, ਰਾਣੀ ਸਾਹਿਬਾ, ਮੈਂ ਤੁਹਾਡੇ ਬੱਚੇ ਨੂੰ ਬਚਾ ਨਹੀਂ ਸਕਿਆ, ਲੇਕਿਨ ਇਹ ਕੰਮ ਮੈਂ ਤੁਹਾਡੀ ਸੇਵਾ ਲਈ ਕਰ ਸਕਦਾ ਹਾਂ। ਮਹਾਰਾਣੀ ਚੰਦ ਕੌਰ ਨੇ ਆਖਿਆ, ਹੁਣ ਕਿਹੜੀ ਕਸਰ ਰਹਿ ਗਈ, ਹੁਣ ਤੂੰ ਕੀ ਕਰੇਗਾ ਸਾਡੇ ਲਈ? ਕਹਿੰਦਾ, ਜੇ ਤੁਸੀਂ 3 ਦਿਨ ਖਾਮੋਸ਼ ਰਹੋ, ਨੌਂ ਨਿਹਾਲ ਸਿੰਘ ਦੀ ਖਬਰ ਮਰ ਜਾਣ ਦੀ ਕਿਸੇ ਨੂੰ ਨਾ ਦੱਸੋ, मैं राज भाग तुहानू दवा देंगे। महाराणी चंद कौर की करती जे फरियाद करती तो की दे अगे नहीं कोई दोस्त अपना मेहरबान अपना सुनाए किसको गम अपना अलम अपना बयां अपना। विचारी महाराणी चंद कौर दिल दियां दिल विच लैके खामोश हो गई। तीजे दिन पिछों कंवर शेर सिंह नूं जो बटाले अपनी जगीर विच रह रहा सी राणी सदा कौर दा दोहता महाराजा रणजीत सिंह दा पुत्तर राजा ध्यान सिंह ने तीजे दिन इतलाह भेज के कंवर शेर सिंह नूं लाहौर सद्या। तीजे दिन पिछों कंवर ने आके शेर सिंह ने अपने भतीजे कंवर नौ निहाल सिंह का संस्कार अपने हथी इं किया। ਵਿਚਾਰਾ ਕੰਵਰ ਨੂੰ ਨਿਹਾਲ ਸਿੰਘ ਦਿਲ ਦੀਆਂ ਦਿਲ ਵਿਚ ਲੈ ਕੇ ਇਸ ਜਾਨ ਤੋਂ ਤੁਰ ਗਿਆ। ਤੇ ਤੀਜੇ ਦਿਨ ਭਾਗੇ ਦੀ ਲਾਸ਼ ਨੂੰ ਕਿਤੇ ਲੱਕੜੀਆਂ ਦਾ ਢੇਰ ਮਿਲਿਆ। ਤੀਜੇ ਦਿਨ ਪਿੱਛੋਂ ਆ ਕੇ ਉਹਦਾ ਸੰਸਕਾਰ ਕੀਤਾ। ਉਹ ਵੀ ਕੰਵਰ ਸ਼ੇਰ ਸਿੰਘ ਨੇ ਬਟਾਲੇ ਵਿਚੋਂ ਆ ਕੇ ਇਸ ਤੋਂ ਅਗਲਾ ਕਾਂਡ ਆਪ ਦੀ ਸੇਵਾ ਵਿਚ ਕੱਲ ਦੇ ਆਖਰੀ ਦੀਵਾਨ ਵਿਚ ਅਰਜ਼ ਕਰਨੀ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਜਿੰਨਾ ਹਿੱਸਾ ਕਹਿ ਸਕਾਂ ਤੁਹਾਡੀ ਸੇਵਾ ਵਿਚ ਸਿੱਖ ਰਾਜ ਕਿਵੇਂ ਗਿਆ ਕਿੱਥੇ ਕਿੱਥੇ ਅਸਾਂ ਕੀ ਕੁਝ ਕੀਤਾ ਕੀ ਕੁਝ ਸਾਡੇ ਨਾਲ ਵਾਪਰਿਆ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੀ ਤਬਾਹੀ ਕਿਵੇਂ ਹੋਈ ਅਸੀਂ ਡੋਗਰਿਆਂ ਦੇ ਹੱਥਾਂ ਵਿਚ ਕਿਵੇਂ ਵਿਕੇ ਕਿਵੇਂ ਖਾਲਸਾ ਰਾਜ ਗਿਆ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਇਸ ਰਾਜ ਭਾਗ ਦੇ ਟੁਕੜੇ ਹੋਏ ਖੇਰੂ ਖੇਰੂ ਹੋਇਆ ਕਿਵੇਂ ਅਸੀਂ ਅੰਗਰੇਜ਼ਾਂ ਨਾਲ ਲੜੇ ਤੇ ਹਾਰੇ ਕਿਸ ਤਰ੍ਹਾਂ ਡੋਗਰਿਆਂ ਨੇ ਸਾਡਾ ਅੱਧਾ ਰਾਜ ਵੰਡਾ ਲਿਆ ਔਰ ਕਿਸ ਤਰ੍ਹਾਂ ਮਹਾਰਾਣੀ ਜਿੰਦ ਕੌਰ ਨੂੰ ਜਲਾਵਤਨ ਕੀਤਾ ਕਿਸ ਤਰ੍ਹਾਂ ਨੂੰ ਸ਼ੇਖੂਪੁਰੇ ਵਿਚ ਪਹੁੰਚਾਇਆ ਗਿਆ ਉਸ ਤੋਂ ਬਾਅਦ ਬਨਾਰਸ ਤੋਂ ਬਾਅਦ ਚੁਨਾਰ ਭੇਜਿਆ ਗਿਆ ਜਿੱਥੇ ਮਹਾਰਾਣੀ ਜਿੰਦ ਕੌਰ ਦੇ ਕੱਪੜੇ ਉਤਾਰ ਕੇ ਉਹਦੀ ਤਲਾਸ਼ੀ ਕੀਤੀ ਗਈ ਕਿਵੇਂ ਦਰਬਦਰ ਰੋਟੀ ਮੰਗਣ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਨੇਪਾਲ ਦੇ ਰਾਣੇ ਜੰਗ ਬਹਾਦਰ ਦੇ ਦਰਬਾਰ ਵਿਚ ਰੋਟੀ ਦੀ ਭਿਕਸ਼ਾ ਮੰਗਣ ਵਾਸਤੇ ਮਜਬੂਰ ਹੋਈ ਇਹ ਸਾਰੀ ਕਹਾਣੀ ਇਹ ਲੰਬੀ ਦਾਸਤਾਨ ਸਿੱਖ ਰਾਜ ਕਿਵੇਂ ਗਿਆ ਕੱਲ ਨੂੰ ਆਪ ਦੇ ਖਿਦਮਤ ਵਿਚ ਆਖਰੀ ਦੀਵਾਨ ਵਿਚ ਹਾਜ਼ਰ ਹੋ ਕੇ ਤੁਹਾਡੇ ਸਾਹਮਣੇ ਅਰਜ਼ ਕਰਾਂਗਾ ਸਿੰਘੋ ਆਪਣੇ ਇਤਿਹਾਸ ਨੂੰ ਪੜ੍ਹੋ ਉਹਦੇ ਤੋਂ ਕੁਝ ਸਿੱਖਣ ਦਾ ਯਤਨ ਕਰੋ ਲੇਕਿਨ ਮੈਂ ਦੇਖਦਾ ਸਾਡੇ ਲੀਡਰ ਅੱਜ ਵੀ ਨਹੀਂ ਸਿੱਖ ਰਹੇ ਜਿਹੜੀਆਂ ਗਲਤੀਆਂ ਉਸ ਵੇਲੇ ਦੇ ਸਿੱਖ ਲੀਡਰਾਂ ਨੇ ਕੀਤੀਆਂ ਬਿਲਕੁਲ ਹਰ ਚੜ੍ਹਦੇ ਸੂਰਜ ਉਹੋ ਜਿਹੀਆਂ ਗਲਤੀਆਂ ਅੱਜ ਵੀ ਸਾਡੇ ਅਖੌਤੀ ਲੀਡਰ ਉਨ੍ਹਾਂ ਗਲਤੀਆਂ ਨੂੰ ਦੁਹਰਾ ਰਹੇ ਹਨ ਔਰ ਕੌਮ ਦਾ ਬੇੜਾ ਗਰਕ ਕਰ ਰਹੇ ਹਨ ਇਹ ਇਤਿਹਾਸ ਮੈਂ ਜਾਣ ਬੁੱਝ ਕੇ ਇਸ ਲਈ ਸੁਣਾਇਆ ਕਿ ਕੁਝ ਅਹਿਸਾਸ ਹੋਵੇ ਲੋਕਾਂ ਨੂੰ ਕੁਝ ਸੰਗਤ ਨੂੰ ਕੁਝ ਸਿੱਖਾਂ ਨੂੰ ਸਿੱਖ ਜਨਤਾ ਜਿਹੜਾ ਹੈ ਉਹ ਲਗਾਮ ਦੇਵੇ ਇਨ੍ਹਾਂ ਖੁਦਗਰਜ਼ ਆਗੂਆਂ ਦੇ ਮੂੰਹ ਵਿਚ ਤਾਂ ਕਿ ਉਹ ਕੌਮ ਦੀ ਵਿਗੜੀ ਸਵਾਰਨ ਲਈ ਰਸਤੇ ਤੇ ਆ ਸਕਣ ਇਕ ਤਰਲਾ ਹੈ ਬੇਨਤੀਆਂ ਹਨ ਇਨ੍ਹਾਂ ਕੁਝ ਕਹਿ ਕੇ ਆਪਣੇ ਵਿਚਾਰ ਇੱਥੇ ਸਮਾਪਤ ਕਰਦਾ ਹਾਂ ਖਿਮਾ ਆਗਿਆ ਬਖਸ਼ੋ ਅਰਦਾਸੇ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਸੰਗਤੇ ਬਰਾਦੀਏ ਕਹਿ ਦਿਓ ਵਾਹਿਗੁਰੂ। ਖੜੀ ਤੇ ਚਾੜ ਹੱਸ ਬੰਦ ਕਾ ਤਵਾਇ ਦੱਸ ਚਲ ਖੜੀ ਤੇ ਚਾੜ ਹੱਸ ਬੰਦ ਕਾ ਤਵਾਇ ਦੱਸ ਚਲ ਖੜੀ ਤੇ ਚੜ ਹੱਸ ਚਲ ਖੜੀ ਤੇ ਚੜ ਹੱਸ ਬੰਦ ਕਟਵਾਇ ਦੱਸ ਚਲ ਖੜੀ ਤੇ ਬੰਦ ਕਟਵਾਇ ਦੱਸ ਚਰਖੜੀ ਤੇ ਚੜ ਹਾਸੀ ਚਰਖੜੀ ਤੇ ਚੜ ਹਾਸੀ ਬੰਦ ਕਟਵਾਇ ਦੱਸ ਰੰਬੀ ਨਾਲ ਖੋਪਰੀ ਲੈ ਰੰਬੀ ਨਾਲ ਖੋਪਰੀ ਲੈ ਹਾਈ ਤੇਰੇ ਖਾਲਸੇ ਰੰਬੀ ਨਾਲ ਖੋਪਰੀ ਲੈ ਹਾਈ ਤੇ